ਸ਼ਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ। ਸ਼ਬਦ ਮਰੈ ਫਿਰ ਨਾ ਮਰੈ, ਤਾਂ ਸੇਵਾ ਪਵੈ ਸਭ ਥਾਂ।
ਸਤਿਗੁਰ ਕੀ ਸੇਵਾ ਗਾਖੜੀ, ਸਤਿਗੁਰ ਦੀ ਸੇਵਾ ਬੜੀ ਮੁਸ਼ਕਲ ਹੈ, ਔਖੀ ਹੈ, ਵੈਸੇ ਸੌਖੀ ਨਹੀਂ ਹੈਗੀ। ਗਾਖੜੀ ਗਾਖੜੀ ਔਖੀ ਨੂੰ ਕਹਿੰਦੇ ਨੇ। ਸਿਰ ਦੀਜੈ ਆਪ ਗਵਾਏ ਅਤੇ ਸਿਰ ਦੇਣਾ ਪੈਂਦਾ, ਮਤਲਬ ਆਪਣੇ ਹੰਕਾਰ ਦਾ ਤਿਆਗ ਕਰਨਾ ਪੈਂਦਾ, ਮਨ ਦੇਣਾ ਪੈਂਦਾ। ਮਨ ਵਿੱਚ ਸਤਿਗੁਰ ਦੇ ਪਾਸ ਮਨ ਦੇਣਾ ਹੀ, ਸਿਰ ਦੇਣਾ ਹੋਰ ਕੁਝ ਨਹੀਂ ਹੈ। ਸਰੈਂਡਰ ਕਰਨਾ ਪੈਂਦਾ, ਉਹਦੇ ਹੁਕਮ ਚ ਚੱਲਣਾ ਪੈਂਦਾ, ਪਾਣੀ ਚ ਚੱਲਣਾ ਪੈਂਦਾ, ਆਪਣੀ ਮਰਜ਼ੀ ਤਿਆਗਣੀ ਪੈਂਦੀ, ਆਪਣੀ ਮਰਜ਼ੀ ਤਿਆਗਣੀ ਹੀ ਸਿਰ ਦੇਣਾ। ਆਪ ਗਵਾਏ, ਆਪਣਾ ਆਪਾ ਗਵਾ ਦੇਣਾ, ਆਪਣਾ ਹੰਕਾਰ ਦਾ ਤਿਆਗ ਕਰ ਦੇਣਾ, ਆਪਣੀ ਮਰਜ਼ੀ ਦਾ ਤਿਆਗ ਕਰ ਦੇਣਾ, ਆਪ ਗਵਾਏ।
ਜਦੋਂ ਆਪਾਂ ਕਹਿੰਦੇ ਦਸਮ ਪਾਤਸ਼ਾਹ ਨੇ ਸਿਰ ਦੀ ਮੰਗ ਕੀਤੀ ਸੀ, ਉਹਨਾਂ ਨੇ ਮਨ ਇਹੀ ਕਿਹਾ ਹੋਣਾ ਕਿ ਮਨ ਦਓ ਜੀ ਮੈਨੂੰ ਆਪਣਾ।
ਪ੍ਰੈਕਟੀਕਲੀ ਸਿਰ ਕਹਿਤਾ ਉਹਨਾਂ ਨੇ,
ਹਾਂਜੀ
ਉਹਨਾਂ ਨੇ ਸਿਰੇ ਦੇਤਾ, ਬਸ ਸਿਰ ਤੁਸੀਂ ਦੇਤਾ ਸੀ, ਲੈ ਲਿਆ ਬਸ।
ਹਾਂ, ਗੁਰਮੁਖਾਂ ਨੇ ਤਾਂ ਸਮਝ ਲਈ ਸੀ ਗੱਲ, ਪਰ ਜਿਹੜੇ ਦੂਸਰੇ ਸੀ ਉਹਨਾਂ ਨੇ ਸੋਚਿਆ ਕਿ ਦੂਆ ਹੀ ਸਿਰ ਨਾ ਮੇਰਾ ਲੈ ਲੈਣ।
ਵਾਹ, ਬਸ ਆਹੀ ਗੱਲ ਸੀ, ਭੇਦ ਦੀ ਗੱਲ ਸੀ।
ਠੀਕ ਹੈ ਜੀ। ਸਿਰ ਦੀਜੇ ਆਪ ਗਵਾਏ, ਜਿਹਨਾਂ ਨੇ ਆਪਾਂ ਗਵਾ ਲਿਆ ਉਹੀ ਸਿਰ ਦੇਣਗੇ। ਹਾਂਜੀ,
ਬਸ ਉਹੀ ਸਿਰ ਦੇਣ।
ਸ਼ਬਦ ਮਰੈ ਫਿਰ ਨਾ ਮਰੈ, ਤਾਂ ਸੇਵਾ ਪਵੈ ਸਭ ਥਾਂ।
ਜਿਹਨਾਂ ਨੇ ਗੁਰਮਤਿ ਦੇ ਉਪਦੇਸ਼ ਨਾਲ ਆਪਣਾ ਆਪਾ ਗਵਾਤਾ, ਆਪਣੀ ਮਰਜ਼ੀ ਤਿਆਗਤੀ, ਫਿਰ ਦੁਬਾਰਾ ਨਹੀਂ ਉਹਨਾਂ ਦਾ ਮਰਨ ਹੋਣਾ, ਬਸ ਇੱਕ ਵਾਰ ਮਰ ਚੁੱਕੇ ਹੋ। ਇਹ ਮਨ ਦੇ ਮਰਨ ਦੀ ਗੱਲ ਹੈ, ਸਰੀਰ ਕਰਕੇ ਮਰਨ ਦੀ ਗੱਲ ਨਹੀਂ।
ਤਾਂ ਸੇਵਾ ਪਵੈ ਸਭ ਥਾਂ,
ਫਿਰ ਉਹਨਾਂ ਦੀ ਸੇਵਾ ਕੀਤੀ ਸਾਰੀ ਥਾਂ ਪੈਂਦੀ ਹੈ। ਪਹਿਲਾਂ ਆਪਣੀ ਜੇ ਹੁਕਮ ਚ ਚੱਲੇ ਤਾਂ ਸੇਵਾ ਥਾਂ ਪੈਂਦੀ, ਪਾਣੀ ਚੱਲੇ ਫਿਰ ਉਹਦਾ ਸਾਥ ਸਾਥ ਵੇਖੇ ਲੱਗ ਜਾਂਦਾ ਸਵਾਲ ਸਵਾਲ। ਲੋ ਜੀ,
ਪਾਰਸ ਪਰਸੀਐ ਪਾਰਸ ਹੋਵੇ, ਸੱਚ ਰਹੇ ਲਿਵ ਲਾਏ। ਜਿਸ ਪੂਰਬ ਹੋਵੇ ਲਿਖਿਆ, ਤਿਸ ਸਤਿਗੁਰ ਮਿਲੇ ਪ੍ਰਭ ਆਏ।
ਹਾਂ, ਪਾਰਸ ਪਰਸੀਐ ਪਾਰਸ ਹੋਵੇ। ਦੇਖੋ, ਪਾਰਸ ਜਿਹੜਾ ਸਾਰੀ ਪਾਰਸ ਉਹਨੂੰ ਪਰਸ ਕੇ ਤਾਂ ਸੋਨਾ ਬਣ ਜਾਂਦਾ ਹੈ ਕਹਿੰਦੇ ਨੇ।
ਹਾਂਜੀ,
ਪਰ ਇੱਥੇ ਲਿਖਿਆ ਪਾਰਸ ਨੂੰ ਪਰਸ ਲਈਏ ਤਾਂ ਪਾਰਸੇ ਬਣ ਜਾਂਦਾ। ਗੁਰਮੁਖ ਗੁਰਮੁਖ ਨਾਲ ਸੰਪਰਕ ਕਰਕੇ ਆਤਮ ਮੰਡਲ ਦੇ ਵਿੱਚ ਗੁਰਮੁਖੇ ਬਣ ਜਾਂਦਾ ਹੈ। ਨਾਨਕ ਨਾਲ ਪਰਸ ਕੇ ਲੈਣਾ, ਨਾਨਕੇ ਬਣ ਗਿਆ, ਬਣ ਗਿਆ ਨਾ ਪਾਰਸ ਨੂੰ ਪਰਸ ਕੇ। ਪਾਰਸ ਆਤਮਕ ਮੰਡਲ ਦੇ ਵਿੱਚ ਜਦ ਸਪਰਸ਼ ਹੋਇਆ, ਦੋਏ ਆਤਮਾ ਮੈਂ ਇੱਕ ਹੋ ਗਈਆਂ, ਇੱਕ ਉਸੇ ਲੈਵਲ ਦੀ ਬੁੱਧੀ ਉਹਨੇ ਕਹੀ, ਉਹਨੇ ਮੰਨ ਲਈ, ਅਸੀਂ ਇੱਕ ਹੋ ਗਏ। ਸੱਚ ਰਹੇ ਲਿਵ ਲਾਏ, ਫਿਰ ਸੱਚ ਨਾਲ ਲਿਵ ਲੱਗਦੀ ਹੈ, ਲਿਵ ਲੱਗਿਆ ਹੀ ਰਹਿੰਦਾ ਸੱਚ ਨਾਲ। ਜਿਸ ਪੂਰੇ ਹੋ ਪੂਰਬ ਹੋਵੇ ਲਿਖਿਆ, ਤਿਸ ਸਤਿਗੁਰ ਮਿਲੇ ਪ੍ਰਭ ਆਏ। ਜੇ ਪੂਰਬ ਪਹਿਲਾਂ ਮਿਲਿਆ, ਲੈਣ ਦਾ ਪਹਿਲਾਂ ਪੂਰਬ ਲਿਖਿਆ ਹੋਇਆ ਸੀ ਪੰਦਰੋਂ, ਪਰ ਉਹ ਜੋ ਪ੍ਰੋਸੀਜਰ ਸੀ ਅਡੋਪਟ ਉਹਨੂੰ ਦੱਸਿਆ, ਉਹ ਗਲਤ ਸੀ ਪ੍ਰੋਸੀਜਰ। ਕਿਸੇ ਨੇ ਗਲਤ ਦੱਸਿਆ ਸੀ, ਉਹਨਾਂ ਨੂੰ ਪਤਾ ਨਹੀਂ ਸੀ ਇਹ ਗਲਤ ਪ੍ਰੋਸੀਜਰ ਹੈ ਕਿ ਮਿਲਾਪ ਨਹੀਂ ਹੋਣਾ। ਅੰਦਰ ਉਹਨਾਂ ਦੇ ਭਾਵਨਾ ਸ਼ੁੱਧ ਨਾਲ ਕਰ ਰਹੇ ਸੀ। ਜਦ ਗੁਰੂ ਨਾਨਕ ਨੇ ਦੱਸਤਾ ਵੀ ਇਹ ਪ੍ਰੋਸੀਜਰ ਗਲਤ ਹੈ, ਆਹ ਪ੍ਰੋਸੀਜਰ ਹੈ ਪ੍ਰਾਪਤੀ ਦਾ। ਪ੍ਰੋਸੀਜਰ ਠੀਕ ਆ ਗਿਆ, ਫਾਰਮੂਲਾ ਠੀਕ ਲੱਗ ਗਿਆ, ਗੁਰ ਠੀਕ ਮਿਲ ਗਿਆ, ਕੰਮ ਬਣ ਗਿਆ। ਪਰ ਬਣਿਆ ਹੋਇਆ ਪਹਿਲਾਂ ਸੀ ਨਾ, ਤਾਂ ਗੱਲ ਹੈ, ਸਿੱਖਿਆ ਪਹਿਲਾਂ ਹੀ ਸੀ।
ਤਿਸ ਸਤਿਗੁਰ ਮਿਲੇ ਪ੍ਰਭ ਆਏ, ਕਹਿਣ ਦਾ ਭਾਵ ਸਤਿਗੁਰ ਔਰ ਪ੍ਰਭ ਇੱਕ ਹੀ ਹੈ ਜੀ।
ਕੋਈ ਆਪਾਂ ਨੂੰ ਤਾਂ ਅੱਗੇ ਪਤਾ ਹੀ ਹੈ, ਤੁਸੀਂ ਅੱਗੇ ਸਾਰਾ ਕੁਝ ਮੈਚ ਕਰਕੇ ਦੇਖਿਆ ਹੀ ਹੋਇਆ।
ਹਾਂਜੀ, ਨਾਨਕ ਗਣਤੈ ਸੇਵਕ ਨਾ ਮਿਲੇ, ਜਿਸ ਬਖਸ਼ੇ ਸੋ ਪਵੈ ਥਾਂਏ।
ਨਾਨਕ ਕਹਿੰਦੇ ਨੇ ਗਣਤੈ ਸੇਵਕ ਨਾ ਮਿਲੇ, ਜਿਹੜੇ ਗਿਣਤੀ ਬਿਣਤੀ ਕਰਦੇ ਨੇ ਨਾ, ਜੋਤਿਸ਼ ਦੀ ਆ ਮਾਲਾ ਦੀ ਗਿਣਤੀ ਕਰਦੇ ਨੇ, ਮਣਕਿਆਂ ਦੀ ਗਿਣਤੀ ਹੈ 27 ਮਣਕੇ, 108 ਮਣਕੇ, ਇਹ ਨਹੀਂ ਪ੍ਰਾਪਤ ਮਿਲਦਾ ਇਹਦੇ ਨਾਲ, ਇਹਦੇ ਨਾਲ ਕੋਈ ਪ੍ਰਾਪਤੀ ਹੁੰਦੀ। ਸੇਵਕ ਨਾ ਮਿਲੇ, ਜਿਸ ਬਖਸ਼ੇ ਸੋ ਪਵੈ ਥਾਂਏ, ਇਹ ਤਾਂ ਬਖਸ਼ਿਸ਼ ਹੈ, ਗਿਣਤੀ ਬਿਣਤੀ ਨਾ ਨਹੀਂ ਮਿਲਦੀ। ਇੰਨੀਆਂ ਮਾਲਾ ਫੇਰਤੀ, ਇੰਨੇ ਨਾਮ ਜਪਣੇ ਨੇ, ਇੰਨਾ ਉਹ ਕਰਨਾ।
ਠੀਕ ਹੈ ਜੀ। ਮਹੱਲਾ ਤੀਜਾ। ਮਹਿਲ ਕੁਮਹਿਲ ਨਾ ਜਾਣਨੀ, ਮੂਰਖ ਆਪਣੇ ਸਵਾਏ। ਸ਼ਬਦ ਚੀਨੇ ਤਾਂ ਮਹਿਲ ਲਹੈ, ਜੋਤੀ ਜੋਤ ਸਮਾਏ।
ਮਹਿਲ ਤੇ ਕੁਮਹਿਲ ਦਾ ਨੀ ਪਤਾ। ਮਹਿਲ ਕੀ ਹੈ? ਜਿਹੜੇ ਬਾਹਰ ਮਹਿਲ ਬਣਾਈ ਫਿਰਦੇ ਨੇ ਨਾ, ਪੱਥਰ ਦੇ ਰਾਜੇ, ਇਹ ਕੁਮਹਿਲ ਨੇ, ਮਹਿਲ ਨਹੀਂ ਹਨ। ਮਹਿਲ ਅੰਦਰ ਹੁੰਦਾ, ਮਹਿਲ ਤਾਂ ਹਿਰਦਾ ਇਹ ਬਾਗ ਜਿਹੜੇ ਮਹਿਲ ਬਣਾ ਲਏ ਕੋ ਮਹਿਲ ਨੇ ਤੇ ਕੁਬਦ ਦੀ ਉਪਜਾ ਮਹਿਲ ਕੁਬਦ ਦੀ ਉਪਜਾਲੇ ਮਹਿਲ ਕੋ ਮਹਿਲ ਨੇ ਇਹ ਮਹਿਲ ਸੁਬਦ ਦੀ ਉਪਜਾ ਵਿਵੇਕ ਬੁੱਧੀ ਦੀ ਉਪਜਾ ਵਿਵੇਕ ਬੁੱਧੀ ਨੇ ਦੱਸਿਆ ਮਹਿਲ ਕੀ ਹੁੰਦਾ ਉਹ ਕੁਬਦ ਨੇ ਦੱਸਿਆ ਮਹਿਲ ਕੀ ਹੁੰਦਾ ਉਹ ਕੋ ਮਹਿਲ ਨੂੰ ਮਹਿਲ ਕਹਿਤਾ ਮਹਿਲ ਕੋ ਮਹਿਲ ਨਾ ਜਾਣਣੀ ਮੂਰਖ ਆਪਣੇ ਸਵਾਏ ਮੂਰਖ ਨੇ ਪੰਡਿਤ ਮੂਰਖ ਹੈ ਆਪਣੇ ਸਵਾਏ ਉਹ ਰਾਜੇ ਨੂੰ ਕਹਿੰਦਾ ਮੈਂ ਇਹਨਾਂ ਨੂੰ ਰਹਿੰਦਾ ਜੀ ਰਾਜਾ ਧੱਕਿਆ ਰਾਜਾ ਭੁੱਲ ਗਿਆ ਮਹਿਲ ਮੈਂ ਤਾਂ ਬਸ ਸੁਰਗ ਤੇ ਰਹਿਣਾ ਫਿਰ ਮਹਿਲ ਇਹ ਮੂਰਖ ਆਪਣੇ ਸਵਾਏ ਆਪਣੇ ਸਵਾਰਥ ਵਾਸਤੇ ਮਹਿਲ ਕੋ ਮਹਿਲ ਦਾ ਫਰਕ ਮਿਟਾ ਦਿੱਤਾ ਪੰਡਿਤ ਨੇ ਵਿਦਵਾਨ ਨੇ
ਸ਼ਬਦ ਚੀਨੇ ਤਾਂ ਮਹਿਲ ਨਹਿ ਜੋਤੀ ਜੋਤ ਸਮਾਏ
ਉਹ ਸ਼ਬਦ ਨੂੰ ਖੋਜੋ ਆ ਉਪਦੇਸ਼ ਨੂੰ ਚੀਨੋ ਫਿਰ ਮਹਿਲ ਦਾ ਪਤਾ ਲੱਗੂ ਕੀ ਹੈ ਫਿਰ ਮਹਿਲ ਦੇ ਅਰਥਾਂ ਦਾ ਪਤਾ ਲੱਗੂ ਕੀ ਹੈ ਬਾਹਰ ਮਹਿਲ ਬਣਾ ਲੈ ਤੁਸੀਂ ਚਿੱਟੇ ਪੱਥਰ ਲਾ ਲੈ ਮਹਿਲ ਬਣ ਕੇ ਤੁਹਾਡੇ ਸੀਚੇ ਲਾ ਕੇ ਮਹਿਲ ਜੀ ਮਹਿਲ ਬਣ ਗਏ
ਜੋਤੀ ਜੋਤ ਸਮਾਏ
ਜੋਤੀ ਜੋਤ ਸਮਾਏ ਜੋਤੀ ਜੋਤ ਇੱਕ ਹੋ ਜਾਵੇ ਤਾਂ ਮਹਿਲ ਬਣਦਾ ਹਿਰਦਾ ਜਦ ਜਦ ਚੇਤਨ ਮਨ ਇੱਕ ਹੋ ਜਾਣਗੇ ਤਾਂ ਮਹਿਲ ਬਣਦਾ ਕੋਈ ਮਹਿਲ ਨਹੀਂ ਬਣਦਾ
ਹਾਂ ਜੇ
ਕੁੜੀ ਦਾ ਛੱਡਦਾ ਹੀ ਨਹੀਂ ਕੁੜੀ ਛੱਡ ਦਿੰਦਾ ਜਦ ਤੇ ਕੁੜੀ ਸੁੱਕਦਾ ਦਸਵਾਂ ਦਵਾਰ ਖੁੱਲੇ ਤੇ ਦਸਵਾਂ ਦਵਾਰ ਉਹ ਮਹਿਲ ਹੈ
ਠੀਕ ਹੈ ਜੋਤੀ ਦਾ ਭਾਵ ਹੈਗਾ ਚਿੱਤ ਤੇ ਜੋਤ ਦਾ ਭਾਵ ਹੈਗਾ ਮਨ ਮਨ ਨੇ ਚਿੱਤ ਚ ਸਮਾਉਣਾ ਹੈ ਜੀ
ਇੱਕੋ ਜੋਤ ਹੋ ਗਈ ਦੋਹਾਂ ਦੀ
ਜੀ ਰਹਿ ਗਈ ਜੋਤ ਜਿਹੜੀ ਆ ਉਹ ਸਮਾਪਤ ਹੋ ਗਈ ਹੈ ਜੀ
ਬਸ
ਸਮਾ ਗਈ ਉਹਦੇ ਵਿੱਚ
ਹਾਂ ਜੀ
ਸਦਾ ਸੱਚੇ ਕਾ ਭਉ ਮਨ ਵਸੈ ਤਾਂ ਸਭਾ ਸੋਝੀ ਪਾਏ
ਸਦਾ ਸੱਚੇ ਕਾ ਭਉ ਵਸੈ ਜਦੋਂ ਸਦਾ ਹੀ ਸੱਚੇ ਦਾ ਭਉ ਹਿਰਦੇ ਚ ਬਣਿਆ ਰਹੂ ਪ੍ਰੇਮ ਬਣਿਆ ਰਹੂ ਡਰ ਬਣਿਆ ਰਹੂ ਮਨ ਵਸੈ ਸਦਾ ਸੱਚੇ ਕਾ ਭਉ ਮਨ ਵਸੈ
ਹਾਂਜੀ
ਤਾਂ ਸਭਾ ਸੋਝੀ ਪਾਏ
ਹਾਂਜੀ
ਸਦਾ ਸੱਚੇ ਦਾ ਭਉ ਡਰ ਬਸੇ ਡਰ ਰਹੇ ਭੈ ਵਿੱਚ ਰਹੇ ਹੁਕਮ ਚ ਰਹੇ ਤਾਂ ਸਾਰੀ ਉਹ ਸੋਝੀ ਪੈ ਜਾਂਦੀ ਹੈ ਸਾਰੀ ਸੋਝੀ ਆ ਸਾਰੀ ਉਹ ਸਮਝ ਆ ਜਾਂਦੀ ਹੈ
ਸਤਿਗੁਰ ਆਪਣੇ ਘਰ ਵਰਤਦਾ ਆਪੇ ਲਏ ਮਿਲਾਏ ਨਾਨਕ ਸਤਿਗੁਰ ਮਿਲਿਆ ਸਭ ਪੂਰੀ ਪਈ ਜਿਸ ਨੂੰ ਕਿਰਪਾ ਕਰੇ ਰਜ਼ਾਈ
ਸਤਿਗੁਰ ਆਪਣੇ ਘਰ ਵਰਤਦਾ ਸਤਿਗੁਰ ਤਾਂ ਆਪਣੇ ਘਰੇ ਵਰਤਦਾ ਰਹਿੰਦਾ ਉਹ ਆਪਣਾ ਘਰ ਨਹੀਂ ਛੱਡਦਾ ਹੈ ਸਤਿਗੁਰ ਵਰਤਦਾ ਆਪੇ ਲਏ ਮਿਲਾਏ ਜੇ ਤੂੰ ਉੱਥੇ ਚਲਾ ਜਾਏਗਾ ਜਿੱਥੇ ਸਤਿਗੁਰ ਤਾਂ ਮਿਲਾਊਗਾ ਮਨ ਨੂੰ ਤੇਰੇ ਕੋਲ ਨਹੀਂ ਛੱਡ ਕੇ ਸਤਿਗੁਰ ਦੀ ਕੋਲ ਜਾਣਾ ਪੈਣਾ ਨਾ ਕਿ ਸਤਿਗੁਰ ਨੂੰ ਤੇਰੇ ਕੋਲ ਆਉਣਾ ਪੈਣਾ ਉਹ ਤਾਂ ਆਪਣੇ ਘਰੇ ਵਰਤੂਗਾ ਰਹੂਗਾ ਉਹ ਨਹੀਂ ਆਉਂਦਾ ਤੇਰੇ ਕੋਲ ਚਲਾ ਜਾ ਉੱਥੇ ਜਿੱਥੇ ਤੂੰ ਲੋੜ ਹਰ ਗੇਟ ਜੁੜਨ ਦਾ ਲੋੜ ਹੀ ਹੈ ਇਹਦਾ ਮਤਲਬ ਇਹੀ ਸੀ ਬੁੱਧੀ ਕਹਿੰਦੀ ਹੈ ਮਨ ਨੂੰ ਉਹ ਜਿਹੜਾ ਹਰ ਗੇਟ ਹੈ ਨਾ ਸਤਿਗੁਰ ਹੈ ਉਹਦੇ ਨਾਲ ਜੁੜਨਾ ਸਾਡੀ ਜੋ ਲੋੜ ਹੈ ਉਹਦੀ ਲੋੜ ਨਹੀਂ ਹੈ ਡਰ ਸਾਨੂੰ ਹੈ ਤਿਰਕੁਟੀ ਚ ਸਾਡਾ ਘਰ ਟਹਿਣਾ ਉਹਦਾ ਨਹੀਂ ਟਹਿਣਾ ਹੈਗਾ ਉਹਦਾ ਮਹਿਲ ਹੈ
ਠੀਕ ਹੈ ਨਾਨਕ ਸਤਿਗੁਰ ਮਿਲਿਆ ਸਭ ਪੂਰੀ ਪਈ ਜਿਸ ਨੂੰ ਕਿਰਪਾ ਕਰੇ ਰਜ਼ਾਈ
ਨਾਨਕ ਕਹਿੰਦਾ ਸਤਿਗੁਰ ਮਿਲੀ ਜਾਈਏ ਸਤਿਗੁਰ ਦੇ ਨਾਲ ਮਿਲ ਜਾਈਏ ਫਿਰ ਪੂਰੀ ਪਈ ਬਸ ਸਾਰੀ ਖੇਡ ਪੂਰੀ ਹੋ ਗਈ ਫਿਰ ਜਿਸ ਨੂੰ ਕਿਰਪਾ ਕਰੇ ਰਜ਼ਾਏ ਪਰਮੇਸ਼ਰ ਰਜ਼ਾ ਕਿਰਪਾ ਕਰੇ ਤਾਂ ਉਹਦੀ ਪੂਰੀ ਪੈਂਦੀ
ਜਿਹਦੀ ਰਜ਼ਾ ਹੈ ਉਹ ਜਿਹੜਾ ਰਜ਼ਾ ਦਾ ਮਾਲਕ ਹੈ ਹਾਕਮ ਹੁਕਮ ਦਾ ਮਾਲਕ ਉਹ ਰਜ਼ਾ ਪਰਮੇਸ਼ਰ ਹੀ ਹੋ ਗਿਆ
ਹਾਂਜੀ ਹਾਂਜੀ
ਪੌੜੀ ਧੰਨ ਧੰਨ ਭਾਗ ਤਿਨਾ ਭਗਤ ਜਨਾ ਜੋ ਹਰਨਾਮਾ ਹਰਮੁਖ ਕਹਿਤਿਆ ਧੰਨ ਧੰਨ ਭਾਗ ਤਿਨਾ ਸੰਤ ਜਨਾ ਜੋ ਹਰ ਜਸ ਸ੍ਰਵਣੀ ਸੁਣਤੇ
ਧੰਨ ਧੰਨ ਭਾਗ ਤੇਨਾ ਭਗਤ ਜਨ ਉਹਨਾਂ ਭਗਤ ਜਨਾਂ ਦੇ ਧੰਨ ਧੰਨ ਭਾਗ ਨੇ ਜੋ ਹਰਨਾਮਾ ਹਰਮੁਖ ਕਹਿਤੇ ਹਨ ਜਿਹੜੇ ਹਰਨਾਮਾ ਹਰ ਨਾਮ ਦਾ ਉਚਾਰਨ ਕਰਦੇ ਨੇ ਹਰਮੁਖ ਨਾਲ ਸੁੰਦਰ ਆਤਮਾ ਨਾਲ ਸੁੰਦਰ ਆਤਮਾ ਦੇ ਮੁਖ ਨਾਲ ਉਚਾਰਨ ਕਰਦੇ ਨੇ ਧੰਨ ਧੰਨ ਭਾਗ ਤੇਨਾ ਸੰਤ ਜਨ ਜੋ ਹਰ ਜਸ ਸ੍ਰਵਣੀ ਸੁਣਦੇ ਹਨ ਉਹ ਜਿਹੜਾ ਭਗਤ ਜਨਾਂ ਨੇ ਉਚਾਰਨ ਕੀਤਾ ਹੋਇਆ ਉਹ ਹਰ ਜਸ ਹੈ ਆ ਜਿਹੜਾ ਗੁਰਬਾਣੀ ਉਹ ਜਿਹੜੇ ਸੰਤ ਜਨ ਨੇ ਜਿਹੜੇ ਇਹਨੂੰ ਸੁਣ ਲੈਂਦੇ ਨੇ ਉਹਨਾਂ ਦੇ ਧੰਨ ਭਾਗ ਹੋ ਜਾਂਦੇ ਨੇ ਭਗਤਾਂ ਨੇ ਉਚਾਰਨ ਕੀਤੀ ਹੈ ਬਾਣੀ ਸੰਤ ਜਨਾਂ ਨੇ ਸੁਣਨੀ ਹੈ ਇਹ ਸੰਤਾਂ ਨੇ ਤਾਂ ਸੁਣਨੀ ਹੈ ਜਿਹੜੇ ਸੁਣ ਲੈਣਗੇ ਉਹਨਾਂ ਦੇ ਧੰਨ ਭਾਗ ਹੋ ਜਾਣਗੇ ਜਿਹੜੇ ਨਹੀਂ ਸੁਣਨਗੇ ਨਾ ਸਹੀ
ਬੁੱਧੀ ਨਾਲ ਸੁਣਨੀ ਹੈ ਜੀ ਸ਼੍ਰਵਣੀ ਨਾਲ ਸੁਣਨੀ ਹੈ
ਹਾਂ ਸਰਬੰਧ ਅੰਤਰਾਤਮਾ ਚ ਸੁਣਨੀ ਹੈ ਬੈਠ ਕੇ
ਠੀਕ ਹੈ ਜੀ
ਅੱਜ ਦੇ ਕੰਨ ਸੁਣ ਕੰਨ ਦੀ ਲੱਗਣੀ ਹੈ
ਧੰਨ ਧੰਨ ਭਾਗ ਤਿਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆਂ।
ਹੁਣ ਸਾਧ ਜਨ ਲੈ ਲੇ ਤੀਜੇ ਨੰਬਰ ਤੇ, ਧੰਨ ਧੰਨ ਭਾਗ ਤਿਨਾ ਸਾਧ ਜਨ ਹਰ ਕੀਰਤਨ ਗਾਏ ਗੁਣੀ ਜਨ ਬਣਤਿਆਂ, ਜਿਹੜੇ ਆਹ ਗੁਰਬਾਣੀ ਦਾ ਕੀਰਤਨ ਕਰਕੇ ਗੁਣੀ ਜਨ ਬਣ ਜਾਣਗੇ ਤੇ ਗੁਣ ਧਾਰਨ ਕਰ ਲੈਣਗੇ। ਇਹੀ ਗੁਣ ਜਿਹੜੇ ਗੁਰਬਾਣੀ ਚ ਨੇ ਇਹੀ ਗੁਣਾਂ ਦਾ ਗ੍ਰਹਿਣ ਕਰ ਲੈਣਗੇ। ਇਹ ਗੁਣ ਸਾਰੇ ਗੁਣ ਗਾਇਨ ਦੇ ਨਾਲ ਗੁਣ ਧਾਰਨ ਕਰਨਗੇ ਤਾਂ ਤਦ ਭਾਗ ਬਣਨਗੇ। ਜੇ ਗੁਣ ਧਾਰਨ ਨਹੀਂ ਕਰਨਗੇ ਮਹਿਲ ਗਾਉਣ ਨਾਲ ਗੁਣ ਨਹੀਂ ਬਣ ਸਕਦਾ। ਕੀਰਤਨ ਕਰਦੇ ਨੇ ਰਾਗੀ, ਗੁਣ ਗਾਇਨ ਕਰਦੇ ਨੇ, ਪਰ ਇਹ ਗੁਣ ਧਾਰਨ ਨਹੀਂ ਕਰਦੇ, ਇਸ ਕਰਕੇ ਉਹਨਾਂ ਦੀ ਪ੍ਰਾਪਤੀ ਕੁਛ ਨਹੀਂ। ਮਾਇਆ ਕਰਕੇ ਗਾਉਂਦੇ ਨੇ ਗੁਣੀ ਜਨ ਬਣਦੇ। ਹਾਂਜੀ,
ਧੰਨ ਧੰਨ ਭਾਗ ਤਿਨਾ ਗੁਰਮੁਖਾਂ ਜੋ ਗੁਰ ਸਿੱਖ ਲੈ ਮਨ ਜਿਣਤਿਆਂ।
ਤਨ ਤਨ ਭਾਗ ਤਨ ਗੁਰਮੁਖਾ, ਹੁਣ ਗੁਰਮੁਖਾ ਗਏ ਅੱਗੇ ਤੀਜੀ ਗਾਹ ਦੀ ਸਟੇਜ ਤੇ, ਉਹ ਗੁਰਮੁਖਾਂ ਦੇ ਵੀ ਤਨ ਭਾਗ ਨੇ ਜਿਹੜੇ ਗੁਰ ਤੋਂ ਸਿੱਖਿਆ ਲੈ ਕੇ, ਗੁਰ ਸਿੱਖ ਦੇਖੋ ਸਿੱਖ ਲਫ਼ਜ਼ ਸਿੱਖਿਆ ਹੈ ਇੱਥੇ, ਜਿਹਦੇ ਸਤਿਗੁਰ ਤੋਂ ਆਪਣੇ ਤੋਂ ਸਿੱਖਿਆ ਲੈ ਕੇ ਆਪਣਾ ਮਨ ਜਿੱਤਦੇ ਨੇ, ਆਪਣੇ ਮਨ ਨੂੰ ਮਨਾਉਂਦੇ ਨੇ ਕਿ ਗੁਰਬਾਣੀ ਮੰਨਣੀ ਹੈ ਭਾਈ, ਸਤਿਗੁਰ ਦੀ ਗੱਲ ਮੰਨਣੀ ਹੈ, ਸਤਿਗੁਰ ਦੇ ਪਿੱਛੇ ਲੱਗਣਾ, ਮਨ ਨੂੰ ਜਿੱਤਣਾ ਹੈ। ਪੰਜੀਤ ਜਗ ਜੀਤ, ਉਹਨਾਂ ਦੇ ਜਿਹੜੇ ਮਨ ਜਿੱਤ ਲੈਂਦੇ ਨੇ ਸਿੱਖਿਆ ਲੈ ਕੇ ਗੁਰਬਾਣੀ ਦੀ, ਉਹਨਾਂ ਦੇ ਧੰਨ ਭਾਗ ਹੋ ਜਾਂਦੇ ਨੇ, ਗੁਰਮੁਖ ਹੋ ਜਾਂਦੇ ਨੇ।
ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਣੀ ਸਿੱਖ ਪੜ੍ਹਤਿਆਂ।
ਗੁਰਸਿੱਖਾਂ ਦੇ ਸਭ ਤੋਂ ਵੱਡੇ ਭਾਗ ਨੇ ਜਿਨ੍ਹਾਂ ਨੂੰ ਸਤਿਗੁਰੂ ਕੋਈ ਮਿਲਿਆ ਹੋਇਆ, ਟਿਊਟਰ ਮਿਲਿਆ ਹੋਇਆ, ਸਿੱਖਿਆ ਦੇਣ ਵਾਲਾ ਸਤਿਗੁਰ ਮਿਲਿਆ ਹੋਇਆ, ਰੋਜ਼ ਉਹਨਾਂ ਨੂੰ ਪੜਾਉਂਦਾ ਹੈ, ਔਰ ਉਹ ਸਿੱਖਾਂ ਦੇ ਸਭ ਤੋਂ ਵੱਡੇ ਭਾਗ ਨੇ ਜਿਹੜੇ ਚਰਨੀ ਲੱਗ ਕੇ ਗੁਰੂ ਦੀ ਸਿੱਖਿਆ ਪੜ੍ਹ ਰਹੇ ਨੇ ਰੋਜ਼। ਉਹਨਾਂ ਨੂੰ ਬੜਾ ਸੌਖਾ ਹੈ, ਉਹ ਪੜ੍ਹਾਈ ਕਰਾ ਰਿਹਾ ਦੂਜਾ ਕੋਈ, ਉਹਨਾਂ ਦੀ ਮਦਦ ਹੈ, ਉਹਨਾਂ ਦੇ ਵੱਡੇ ਭਾਗ ਤਾਂ ਨੇ ਸਭ ਤੋਂ, ਉਹਨਾਂ ਦੀ ਮਦਦ ਕਰਨ ਵਾਲਾ ਬਾਂਹ ਫੜੀ ਖੜਾ ਉਹਨਾਂ ਦੀ। ਇੱਕ ਨੇ ਆਪ ਨਦੀ ਤਰਨੀ ਹੈ ਪਾਰ ਕਰਨੀ ਹੈ, ਇੱਕ ਦੂ ਕਿਸੇ ਨੇ ਬਾਂਹ ਫੜ ਕੇ ਪਾਰ ਕਰਾ ਦੇਣੀ ਹੈ।
ਇਸੇ ਕਰਕੇ ਗੁਰਸਿੱਖਾਂ ਦੇ ਭਾਗ ਸਭ ਤੋਂ ਵੱਡੇ ਹੈ ਜੋ ਗੁਰਚਰਣੀ ਸਿੱਖ ਪੜ੍ਹਤਿਆਂ। ਕਿ ਉਹ ਪੜ੍ਹ ਕੇ ਗੁਰਚਰਨਾਂ ਨਾਲ ਸਿੱਖਿਆ ਲੈ ਰਹੇ ਆ ਜੀ,
ਰੋਜ਼ ਪੜ੍ਹਾਈ ਹੋ ਰਹੀ ਹੈ ਉਹਨਾਂ ਦੀ, ਗੁਰਚਰਣੀ ਲੱਗੇ ਹੋਏ ਨੇ, ਰੋਜ਼ ਪੜ੍ਹ ਰਹੇ ਨੇ, ਰੋਜ਼ ਰਾਹ ਲੈ ਰਹੇ ਨੇ।
ਇੱਥੇ 18ਵੀਂ ਪੌੜੀ ਸਮਾਪਤੀ ਹੈ ਜੀ।